ਪਿਆਰੇ ਦੋਸਤੋ, ਸਤਿ ਸ਼੍ਰੀ ਅਕਾਲ। SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਪ੍ਰੀਤਿੰਦਰ ਗਰੇਵਾਲ। ਇਸ ਵਕਤ ਬ੍ਰਿਸਬੇਨ 'ਚ ਮੈਂ ਟਰਾਂਸਲੇਸ਼ਨਲ ਰਿਸਰਚ ਇੰਸਟੀਚਿਊਟ 'ਚ ਖੜ੍ਹਾਂ, ਜਿੱਥੇ ਮੇਰੇ ਨਾਲ ਨੇ ਡਾਕਟਰ ਵਰਿੰਦਰ ਜੀਤ। ਹਾਂਜੀ ਵਰਿੰਦਰ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਵਰਿੰਦਰ ਹੁਣੀ ਬਤੌਰ ਸਾਇੰਟਿਸਟ ਇੱਥੇ ਕੰਮ ਕਰਦੇ ਨੇ, ਪ੍ਰੋਸਟੇਟ ਕੈਂਸਰ 'ਚ ਉਹਨਾਂ ਦਾ ਜ਼ਿਆਦਾ ਕੰਮ ਕਾਰ ਆ, ਅਤੇ ਆਪਾਂ ਪੁੱਛਦੇ ਹਾਂ ਅੱਜ ਉਹਨਾਂ ਨੂੰ ਕਿ ਉਹ ਕਿਸ ਕਿਸਮ ਦੀ ਖੋਜ ਪੜਤਾਲ 'ਚ ਲੱਗੇ ਹੋਏ ਨੇ। ਵਰਿੰਦਰ, ਦੱਸੋ ਪਿਛਲੇ ਕਿੰਨੇ ਸਾਲਾਂ ਤੋਂ ਇੱਥੇ ਤੁਸੀਂ ਕੰਮ ਕਾਰ 'ਚ ਮੁਲਵਸ?
ਹਾਂਜੀ, ਇਸ ਇੰਸਟੀਟਿਊਟ ਵਿੱਚ ਮੈਂ ਪਿਛਲੇ 4 ਸਾਲ ਤੋਂ ਹਾਂ, ਅਤੇ ਕੁੱਲ ਮਿਲਾ ਕੇ ਕੈਂਸਰ ਰਿਸਰਚ ਦੇ ਵਿੱਚ ਮੈਂ ਪਿਛਲੇ 12-13 ਸਾਲਾਂ ਤੋਂ ਕੰਮ ਕਰ ਰਿਹਾ
ਜੀ। ਸਾਡੇ ਸੁਣਨ ਵਾਲੇ ਇਹ ਵੀ ਜਾਣਨਾ ਚਾਹੁਣਗੇ ਕਿ ਤੁਸੀਂ ਪ੍ਰੋਸਟੇਟ ਕੈਂਸਰ 'ਚ ਕਿਸ ਕਿਸਮ ਦਾ ਕੰਮ ਕਾਰ ਕਰ ਰਹੇ ਹੋ। ਕੀ ਤੁਹਾਡਾ ਕੰਮ ਕਾਰ ਪੇਸ਼ੈਂਟਸ ਨਾਲ ਸੰਬੰਧਿਤ ਆ, ਜਾਂ ਤੁਸੀਂ ਨਵੀਆਂ ਦਵਾਈਆਂ ਦੀ ਖੋਜ ਲੱਗੇ ਹੋਏ?
ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਕਿ ਸਾਡਾ ਸੈਂਟਰ ਹੈ, ਉਸਨੂੰ ਕਹਿੰਦੇ ਨੇ ਆਸਟ੍ਰੇਲੀਅਨ ਪ੍ਰੋਸਟੇਟ ਕੈਂਸਰ ਰਿਸਰਚ ਸੈਂਟਰ ਕੁਈਨਜ਼ਲੈਂਡ, ਅਤੇ ਜਿਵੇਂ ਕਿ ਨਾਮ ਹੀ ਦੱਸਦਾ ਹੈ ਕਿ ਅਸੀਂ ਪ੍ਰੋਸਟੇਟ ਕੈਂਸਰ 'ਤੇ ਕੰਮ ਕਰਦੇ ਹਾਂ। ਸ਼ਾਇਦ ਲੋਕ ਨਹੀਂ ਜਾਣਦੇ ਹੋਣਗੇ ਕਿ ਪ੍ਰੋਸਟੇਟ ਕੈਂਸਰ ਬੜੀ ਹੀ ਭਿਆਨਕ ਬਿਮਾਰੀ ਹੈ, ਇਹ ਸਿਰਫ ਮਰਦਾਂ ਵਿੱਚ ਹੀ ਹੁੰਦੀ ਹੈ, ਅਤੇ ਆਸਟ੍ਰੇਲੀਅਨ ਮਰਦਾਂ ਵਿੱਚ ਇਹ ਕਾਫ਼ੀ ਪਾਈ ਜਾਂਦੀ ਹੈ। ਕਰੀਬ ਕਰੀਬ 4,000 ਲੋਕਾਂ ਦੀ ਜਾਨ ਜਾਂਦੀ ਹੈ ਹਰ ਸਾਲ, ਅਤੇ ਹਜ਼ਾਰਾਂ ਲੋਕਾਂ ਵਿੱਚ ਇਹ ਪਾਇਆ ਜਾਂਦਾ ਹੈ, ਅਤੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਇਹ ਜੀਵਨ ਸ਼ੈਲੀ ਨੂੰ ਪ੍ਰਭਾਵਿਤ ਕਰਦਾ ਹੈ
ਜੀ। ਅਤੇ ਫਿਰ ਤੁਹਾਡੀ ਰਿਸਰਚ ਕਿਸ ਕੰਮ 'ਤੇ ਫੋਕਸ ਕਰਦੀ ਹੈ?
ਹਾਂਜੀ, ਰਿਸਰਚ ਅਸੀਂ ਕਾਫ਼ੀ ਤਰੀਕੇ ਅਪਣਾਉਂਦੇ ਹਾਂ, ਜਿਨੋਮਿਕਸ, ਪ੍ਰੋਟੀਓਮਿਕਸ, ਅਤੇ ਕਾਫ਼ੀ ਪ੍ਰੋਟੀਨਸ 'ਤੇ ਕੰਮ ਕਰਦੇ ਹਾਂ, ਅਤੇ ਜੀਨਸ 'ਤੇ ਕੰਮ ਕਰਦੇ ਹਾਂ, ਜਿਸ ਰਾਹੀਂ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਨਾ ਕਿਸੇ ਤਰੀਕੇ ਪ੍ਰੋਸਟੇਟ ਕੈਂਸਰ ਦੀ ਰੋਕਥਾਮ ਕਰ ਸਕੀਏ। ਜਿਹੜੀਆਂ ਇਸ ਵੇਲੇ ਟ੍ਰੀਟਮੈਂਟਸ ਅਵੇਲੇਬਲ ਨੇ, ਉਹਨਾਂ ਟ੍ਰੀਟਮੈਂਟਸ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਇੰਪਰੂਵਮੈਂਟ ਕਰ ਸਕੀਏ, ਤਾਂ ਕਿ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਫਾਇਦਾ ਹੋਵੇ। ਅਤੇ ਜੋ ਮੈਂ ਪਰਸਨਲੀ ਇਸ ਵੇਲੇ ਰਿਸਰਚ ਕਰ ਰਿਹਾ, ਮੈਂ ਐਸੇ ਪ੍ਰੋਟੀਨ 'ਤੇ ਕੰਮ ਕਰ ਰਿਹਾ ਜਿਹੜਾ ਕਿ ਸਿਰਫ ਕੈਂਸਰ ਦੇ ਪੇਸ਼ੈਂਟ ਦੇ ਵਿੱਚ ਹੀ ਪਾਇਆ ਜਾਏਗਾ, ਅਤੇ ਨੋਰਮਲ ਲੋਕਾਂ ਦੇ ਵਿੱਚ ਨਹੀਂ ਪਾਇਆ ਜਾਏਗਾ। ਇਸ ਦੇ ਨਾਲ ਜਿਹੜੇ ਡਾਕਟਰਸ ਨੇ ਉਹਨਾਂ ਨੂੰ ਬੜੀ ਹੈਲਪ ਹੋਣੀ ਹੈ, ਅਤੇ ਅਸੀਂ ਕਾਫ਼ੀ ਐਡਵਾਂਸ ਹੋ ਚੁੱਕੇ ਹਾਂ ਇਸ ਪ੍ਰੋਟੀਨ ਨੂੰ ਮਾਰਕੀਟ ਦੇ ਵਿੱਚ ਲਿਆਉਣ ਲਈ। ਮੇਰੇ ਖਿਆਲ ਅਗਲੇ 2 ਸਾਲਾਂ ਦੇ ਵਿੱਚ ਇਹ ਆ ਜਾਏਗਾ ਮਾਰਕੀਟ।
ਡਾਕਟਰ ਸਾਹਿਬ, ਜਿਵੇਂ ਆਪਾਂ ਅਕਸਰ ਦੇਖਦੇ ਹਾਂ, ਜਿਹਨੂੰ ਆਪਾਂ ਬੈਂਚ ਟੂ ਬੈਡ ਸਾਈਡ ਸਾਇੰਸ ਕਹਿੰਦੇ ਹਾਂ, ਜਾਂ ਟਰਾਂਸਲੇਸ਼ਨਲ ਰਿਸਰਚ ਦੀ ਗੱਲ ਕਰਦੇ ਹਾਂ, ਬਹੁਤ ਸਾਰੀਆਂ ਖੋਜ ਪੜਤਾਲਾਂ ਨੇ ਹਜ਼ਾਰਾਂ ਦੀ ਤਦਾਦ 'ਚ, ਜਿਹੜੀਆਂ ਮਹਿਜ਼ ਐਕਸਪੈਰੀਮੈਂਟਲ ਫੇਜ਼ ਤੱਕ ਹੀ ਰਹਿ ਜਾਂਦੀਆਂ। ਉਹਨਾਂ ਦਾ ਅਸਲ ਮਾਨਿਆਂ 'ਚ ਕੋਈ ਅਸਰ ਜਾਂ ਉਹਨਾਂ ਦਾ ਕੋਈ ਫਾਇਦਾ ਪੇਸ਼ੈਂਟਸ ਤੱਕ ਨਹੀਂ ਪਹੁੰਚਦਾ, ਉਹਦੇ ਪਿੱਛੇ ਫਿਰ ਤੁਸੀਂ ਕੀ ਕਾਰਨ ਦੇ?
ਹਾਂਜੀ, ਉਹਦੇ ਪਿੱਛੇ ਸਾਰਿਆਂ ਨਾਲੋਂ ਵੱਡਾ ਕਾਰਨ ਤਾਂ ਇਹੀ ਹੈ ਕਿ ਜੋ ਰਿਸਰਚ ਹੈ ਇਹ ਜੀ ਹੌਲੀ ਹੌਲੀ ਕੰਮ ਕਰਦੀ ਹੈ। ਜੇ ਤੁਸੀਂ ਇੱਕ ਚੀਜ਼ ਲੱਭ ਲਈ ਤਾਂ ਕਈ ਵਾਰੀ ਉਹਨੂੰ 20 ਸਾਲ ਵੀ ਲੱਗ ਜਾਂਦੇ ਨੇ ਉਸ ਸਟੇਜ ਤੱਕ ਪਹੁੰਚਣ ਦੇ ਲਈ, ਕਿਉਂਕਿ ਜੋ ਕੈਂਸਰ ਹੈ ਕੋਈ ਨਜ਼ਲਾ ਜ਼ੁਕਾਮ ਨਹੀਂ, ਬੜੀ ਹੀ ਭਿਆਨਕ ਬਿਮਾਰੀ ਹੈ।
ਕੋਈ ਸ਼ੱਕ,
ਅਤੇ ਕੈਂਸਰ ਵਿੱਚ ਸਾਰੀ ਦੁਨੀਆ ਦੇ ਲੋਕਾਂ ਦਾ ਜ਼ੋਰ ਲੱਗਿਆ ਹੋਇਆ ਕਿ ਕਿਸੇ ਨਾ ਕਿਸੇ ਤਰੀਕੇ ਕੈਂਸਰ ਲਈ ਕੁਛ ਲੱਭਿਆ ਜਾਵੇ। ਬੜੀ ਕੰਪਲੈਕਸ ਹੈ, ਕਾਫ਼ੀ ਚੀਜ਼ਾਂ ਕੰਟਰੋਲ ਕਰਨੀਆਂ ਪੈਂਦੀਆਂ ਨੇ, ਬਹੁਤ ਕੁਛ ਦੇਖਣਾ ਪੈਂਦਾ, ਬੜੀ ਹੀ ਬਾਰੀਕੀਆਂ ਦੇ ਵਿੱਚ ਰਿਸਰਚ ਕਰਨੀ ਪੈਂਦੀ, ਇਸ ਕਰਕੇ ਉਸ ਚੀਜ਼ ਨੂੰ ਟਾਈਮ ਲੱਗਦਾ ਹੈ। ਤਾਂ ਹੀ ਲੋਕਾਂ ਨੂੰ ਥੋੜ੍ਹੀ ਜਿਹੀ, ਲੋਕ ਕਹਿੰਦੇ ਨੇ ਕੁਛ ਲੱਭ ਤਾਂ ਤੁਸੀਂ ਲਿਆ ਪਰ ਆ ਨਹੀਂ ਰਿਹਾ, ਪਰ ਲੇਕਿਨ ਹੁਣ ਜੋ ਸਾਡੇ ਸੈਂਟਰ 'ਚ ਪਰਸਨਲੀ ਜੋ ਮੇਰਾ ਪ੍ਰੋਜੈਕਟ ਹੈ ਉਹਦੇ ਵਿੱਚ ਫੋਰਚੁਨੇਟਲੀ ਕਹਿ ਲਓ, ਕੰਮ ਤਾਂ ਬਹੁਤ ਪਿਛਲੇ 20-25 ਸਾਲਾਂ ਤੋਂ ਹੋ ਰਿਹਾ, ਪਰ ਹੁਣ ਉਸ ਕੰਮ ਦੇ ਵਿੱਚ ਫਲ ਲੱਗ ਰਿਹਾ ਹੈ। ਅਤੇ ਇੱਕ ਬਾਇਓਟੈਕਨੋਲੋਜੀ ਕੰਪਨੀ ਹੈ ਸਿਡਨੀ ਦੀ, ਉਹਦੇ ਨਾਲ ਰਲ ਕੇ ਅਸੀਂ ਇਹ ਟੈਸਟ ਤਿਆਰ ਕਰ ਰਹੇ ਹਾਂ, ਕਿੱਟ ਤਿਆਰ ਕਰ ਰਹੇ ਹਾਂ, ਜਿਹੜੀ ਕਿ ਮੇਰੇ ਖਿਆਲ ਨਾਲ ਫੇਜ਼ 2 ਫੇਜ਼ 3 ਕਲੀਨਿਕਲ ਟ੍ਰਾਇਲ ਚੱਲ ਰਹੇ ਨੇ ਉਹਦੇ, ਅਤੇ ਮੇਰੇ ਖਿਆਲ ਨਾਲ ਇਹ ਬਹੁਤ ਛੇਤੀ ਜਲਦ ਮਾਰਕੀਟ 'ਚ ਅਵੇਲੇਬਲ ਹੋਊਗੀ। ਤਾਂ ਸਾਡੀ ਕੋਸ਼ਿਸ਼ ਇਹ ਹੈ ਕਿ ਜਿਵੇਂ ਤੁਸੀਂ ਕਿਹਾ ਨਾ ਬੈਂਚ ਟੂ ਬੈੱਡ ਸਾਈਡ, ਸਾਡੀ ਇਹੀ ਕੋਸ਼ਿਸ਼ ਹੈ ਕਿ ਇਹਨੂੰ ਹੁਣ ਬੈੱਡ ਸਾਈਡ ਲਿਆਂਦਾ ਜਾਵੇ, ਹੋਸਪਿਟਲ ਦੇ ਵਾਰਡਾਂ ਦੇ ਵਿੱਚ ਕਿਸੇ ਤਰੀਕੇ ਨੂੰ ਲਿਆਂਦਾ ਜਾਵੇ ਛੇਤੀ ਤੋਂ ਛੇਤੀ।
ਜੀ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਮੁੱਠੀ ਭਰ ਸੀਕਾ ਹੈ, ਧਰਤੀ ਭਰ ਬਾਕੀ ਹੈ, ਬਹੁਤ ਸਾਰਾ ਕੰਮ ਦੇਖੋ ਕੈਂਸਰ ਸਰਚ ਹੋ ਰਿਹਾ, ਪਰ ਉਸ ਲਿਹਾਜ਼ ਨਾਲ ਹਜੇ ਕੈਂਸਰ ਦੇ ਇਲਾਜ ਨਹੀਂ ਲੱਭੇ ਗਏ। ਬਹੁਤ ਸਾਰੀਆਂ ਲੈਬੋਰਟਰੀਜ਼ ਕੋਸ਼ਿਸ਼ ਲੱਗੀਆਂ ਹੋਈਆਂ, ਪੇਸ਼ੈਂਟਸ ਨੂੰ ਨਵੀਆਂ ਦਵਾਈਆਂ ਵੀ ਮਿਲਦੀਆਂ, ਕਈ ਵਾਰ ਟੁੱਚ ਘੜੋਚ ਅਖਬਾਰਾਂ 'ਚ ਵੀ ਆਪਾਂ ਦੇਖਦੇ ਹਾਂ ਜੀ ਕੈਂਸਰ ਦਾ ਇਲਾਜ ਲੱਭ ਲਿਆ ਜੀ ਫਲਾਨਾ ਦਵਾਈ ਦਿੰਦਾ। ਉਹ ਇੱਕ ਮੇਰੇ ਖਿਆਲ ਨਾਲ ਸਾਡੀ ਬਦਕਿਸਮਤੀ ਆ ਕਿ ਸਹੀ ਜਾਣਕਾਰੀ, ਸਹੀ ਇਨਫੋਰਮੇਸ਼ਨ ਲੋਕਾਂ ਤੱਕ ਨਹੀਂ ਪਹੁੰਚ ਸਕੀ। ਡਾਕਟਰ ਸਾਹਿਬ, ਜਦੋਂ ਕੋਈ ਇਹੋ ਜਿਹੀ ਖਬਰ ਆਉਂਦੀ ਆ ਕਿ ਦੇਖੋ ਜੀ ਅਸੀਂ ਕੈਂਸਰ ਦਾ ਇਲਾਜ ਲੱਭ ਲਿਆ, ਲੋਕ ਬੜੇ ਐਕਸਾਈਟਡ ਹੁੰਦੇ ਆ, ਬ੍ਰੇਕ ਥਰੂ ਮਿਲ ਗਿਆ, ਪਰ ਅਸਲ ਮਾਨਿਆਂ 'ਚ ਉੱਡੀ ਰਿਸਰਚ ਹੁੰਦੀ ਨਹੀਂ, ਕੀ ਕਹਿਣਾ ਚਾਹੁੰਦੇ ਹੋ?
ਹਾਂਜੀ, ਦੇਖੋ ਜਦੋਂ ਵੀ ਤੁਸੀਂ ਕੋਈ ਐਸੀ ਐਕਸਾਈਟਿੰਗ ਚੀਜ਼ ਲੱਭਦੇ ਹੋ ਤਾਂ ਕਿਸੇ ਨਾ ਕਿਸੇ ਤਰੀਕੇ ਤੁਸੀਂ ਦੁਨੀਆ ਨੂੰ ਸ਼ੇਅਰ ਵੀ ਕਰਨਾ ਚਾਹੁੰਦੇ ਹੋ ਕਿ ਅਸੀਂ, ਜ਼ਿਆਦਾਤਰ ਸਾਇੰਟਿਸਟਾਂ ਦਾ ਇਹ ਕੰਮ ਹੁੰਦਾ, ਮਾਰਕੀਟਿੰਗ ਨਹੀਂ ਹੁੰਦੀ, ਇੱਕ ਆਸ ਦੇਣੀ ਲੋਕਾਂ, ਇੱਕ ਉਮੀਦ ਬਣਾਉਣੀ ਕਿ ਕੰਮ ਹੋ ਰਿਹਾ, ਇੱਦਾਂ ਨਹੀਂ ਹੈ ਵੀ ਅਸੀਂ ਇੱਦਾਂ ਹੀ ਇਹਨਾਂ ਸੈਂਟਰਾਂ ਦੇ ਵਿੱਚ ਕੁਛ ਨਾ ਕੁਛ ਕਰਨ ਲੱਗੇ ਹਨ। ਸੋ ਲੋਕਾਂ ਨੂੰ ਦੱਸਣਾ ਚਾਹੁੰਦੇ ਹੁੰਦੇ ਕਿ ਅਸੀਂ ਇਹ ਕੁਛ ਲੱਭਿਆ ਹੈ, ਇਸ ਨਾਲ ਕੁਛ ਪੋਜ਼ਿਟਿਵ ਇਨਫੋਰਮੇਸ਼ਨ ਆਈ ਹੈ, ਅਤੇ ਹੋ ਸਕਦਾ ਹੈ ਆਉਣ ਵਾਲੇ ਕੁਛ ਸਾਲਾਂ ਦੇ ਵਿੱਚ ਇਹ ਇੱਕ ਉਪਚਾਰ ਦੇ ਤੌਰ 'ਤੇ ਲੋਕਾਂ ਨੂੰ ਅਵੇਲੇਬਲ ਹੋਵੇ, ਅਤੇ ਤੁਸੀਂ ਦੇਖੋ ਜੀ ਬਹੁਤ ਛੇਤੀ ਇਹ ਹੋਣਾ ਵੀ ਹੈ, ਜਿਹੜੀ ਇੰਨੇ ਲੋਕਾਂ ਨੇ ਖਬਰਾਂ ਲਾਈਆਂ ਨਾ ਉਹਨਾਂ ਵਿੱਚੋਂ ਕੁਛ ਕਿਸੇ ਨਾ ਕਿਸੇ ਨੇ ਕੁਛ ਨਾ ਤੇ ਲੈ ਕੇ ਵੀ ਆਏ ਨੇ, ਬਹੁਤ ਸਾਰਾ ਕੁਛ ਲੈ ਕੇ ਵੀ ਆਏ ਨੇ, ਪਤਾ ਨੀ ਲੱਗਦਾ
ਜਿਹੜੇ ਆਪਣੇ ਕੈਂਸਰ ਪੇਸ਼ੈਂਟ ਫੇਸ 1 ਕਹਿ ਲਓ ਹੈ ਨਾ, ਬਹੁਤ ਸਾਰੀਆਂ ਟ੍ਰਾਇਲ ਚੱਲਦੇ ਆ ਤੇ ਨਾਲ ਨਾਲ ਜਿਹੜੀ ਪਹਿਲੀ ਸਟੇਜ ਆ ਕੈਂਸਰ ਦੀ, ਖਾਸ ਤੌਰ ਤੇ ਜਿਵੇਂ ਬ੍ਰੈਸਟ ਕੈਂਸਰ ਆ, ਪਹਿਲਾਂ ਉਹਦਾ ਇਲਾਜ ਨਹੀਂ ਸੀ ਹੁੰਦਾ, ਹੁਣ ਮੇਰਾ ਖਿਆਲ ਉਹਦਾ ਇਲਾਜ ਅਵੇਲੇਬਲ ਆ, ਬਹੁਤ ਸਾਰੇ ਕੈਂਸਰ ਇਹੋ ਜਿਹੇ ਨੇ ਜਿਹਨਾਂ ਦਾ ਫੇਸ ਜਿਹੜਾ 1 ਟ੍ਰਾਇਲ ਚੱਲਦੇ ਆ, ਤੇ ਉਹਦੀ ਜਿਹੜੀ ਪਹਿਲੀ ਜਾਂ ਦੂਜੀ ਸਟੇਜ ਆ ਉਹਦੇ 'ਚ ਮੇਰਾ ਖਿਆਲ ਇਲਾਜ ਕਾਫੀ ਹੱਦ ਤੱਕ ਕੀਤਾ ਜਾ ਸਕਦਾ।
ਹਾਂਜੀ, ਜਿਵੇਂ ਤੁਸੀਂ ਕਿਹਾ ਫੇਜ਼ 1 ਫੇਜ਼ 2 ਫੇਜ਼ 3 ਸਰੋਤਿਆਂ ਨੂੰ ਸ਼ਾਇਦ ਨਹੀਂ ਪਤਾ ਹੋਣਾ, ਪਰ ਜਿਹੜਾ ਫੇਜ਼ 3 ਹੈ ਜਦੋਂ ਉਹਦੇ ਵਿੱਚ ਫਾਈਨਲ ਹੋ ਜਾਂਦਾ, ਉਦੋਂ ਬਾਅਦ ਅਪਰੂਵਲ ਪ੍ਰੋਸੈਸ ਸ਼ੁਰੂ ਹੁੰਦੀ ਹੈ FDA ਦੀ, ਕੋਈ ਵੀ ਡਰੱਗ ਹੈ ਜਾਂ ਕੋਈ ਵੀ ਟੈਸਟ ਹੈ। ਪਰ ਇਹ ਹੈ ਕਿ ਜੋ ਇਹ ਰਿਸਰਚ ਹੈ ਉਹਦੇ ਵਿੱਚ ਅਸੀਂ ਨਿਰੰਤਰ ਕੋਸ਼ਿਸ਼ ਕਰਦੇ ਹਾਂ ਕਿ ਉਹਨੂੰ ਪਹਿਲਾਂ ਤਾਂ ਅਸੀਂ ਲੈਬ 'ਚ ਕੁਛ ਲੱਭਦੇ ਹਾਂ, ਫਿਰ ਉਹਨੂੰ ਅਸੀਂ ਫੇਜ਼ ਟ੍ਰਾਇਲਸ ਲੈ ਕਲੀਨਿਕਲ ਟ੍ਰਾਇਲਸ
ਐਨੀਮਲ ਮਾਡਲਸ ਤੇ ਪ੍ਰਾਂਤ
ਕਰੋ। ਹਾਂਜੀ, ਤੇ ਉਹ ਆਉਂਦੇ ਨੇ ਤੇ ਉਹਦੇ ਵਿੱਚ ਫਿਰ ਸਮਾਂ ਤਾਂ ਜ਼ਰੂਰ ਲੱਗਦਾ ਹੈ, ਪਰ ਲੇਕਿਨ ਕਾਫੀ ਕੁਛ ਪੋਜ਼ਿਟਿਵ ਹੋ ਰਿਹਾ, ਕਿਉਂਕਿ ਜਿੱਦਾਂ ਤੁਸੀਂ ਬ੍ਰੈਸਟ ਕੈਂਸਰ ਦੀ ਗੱਲ ਕੀਤੀ ਨਾ, ਉਹਦੇ ਵਿੱਚ ਇੱਕ ਚੀਜ਼ ਹੈ ਕਿ ਪਰਸਨਲਾਈਜ਼ਡ ਮੈਡੀਸਨ ਕਹਿੰਦੇ ਆ, ਟੇਲਰ ਮੇਡ, ਹਰੇਕ ਬੰਦੇ ਦੀ ਸਰੀਰ ਦੇ ਔਰ ਬਿਮਾਰੀ ਦੇ ਹਿਸਾਬ ਨਾਲ ਦਵਾਈ ਦਿੱਤੀ ਜਾਊਗੀ। ਇੱਕ ਐਂ ਨਹੀਂ ਹੈ ਕਿ ਤੁਸੀਂ ਇੱਕ ਰਾਮਬਾਣ ਚਲਾ ਤਾ ਜਿਹਦੇ ਲਾਗਿਆ ਲੱਗਿਆ ਹੈ ਨਾ, ਅਤੇ ਐਂ ਆ ਵੀ ਤੁਹਾਡਾ ਟੈਸਟ ਹੋਊਗਾ, ਉਹਨਾਂ ਨੇ ਤੁਹਾਡੀ ਸੀਕੁਐਂਸਿੰਗ ਕਰਨੀ ਹੈ DNA ਦੀ, RNA ਦੀ, ਸੋਰੀ ਮੈਂ ਟਰਮਸ ਯੂਜ ਕਰ ਰਿਹਾ, ਪਰ ਇਹਦੇ ਨਾਲ ਹੀ ਤੁਸੀਂ ਪਤਾ ਲਗਾ ਸਕਦੇ ਹੋ ਕਿ ਤੁਹਾਨੂੰ ਆਹ ਜੀਨ 'ਚ ਪ੍ਰੋਬਲਮ ਹੈ ਅਤੇ ਤੁਹਾਡੇ ਲਈ ਆਹ ਡਰੱਗ ਕੰਮ ਕਰੂਗੀ, ਕਿਸੇ ਦੂਜੇ ਬੰਦੇ ਨੂੰ ਕਿਸੇ ਹੋਰ ਜੀਨ 'ਚ ਪ੍ਰੋਬਲਮ ਹੈ, ਪ੍ਰੋਟੀਨ 'ਚ ਪ੍ਰੋਬਲਮ ਹੈ, ਉਹਦੇ ਲਈ ਆਹ ਡਰੱਗ ਕੰਮ ਕਰੂਗੀ। ਸੋ ਇਸ ਤਰੀਕੇ ਨਾਲ ਬਹੁਤ ਸਾਰਾ ਕੁਛ ਨਵਾਂ ਆ ਚੁੱਕਿਆ।
ਹਾਂਜੀ, ਜਿਵੇਂ ਦੱਸ ਰਿਹਾ ਡਾਕਟਰ ਸਾਹਿਬ, ਹਿਊਮਨ ਜੀਨੋਮ ਪ੍ਰੋਜੈਕਟ ਜਿਹੜਾ ਉਪਰੰਤ ਆਇਆ, ਜੀਨ ਸੀਕੁਐਂਸ ਸਾਰਾ ਹਿਊਮਨ ਜੀਨੋਮ ਦਾ ਆਪਾਂ ਨੂੰ ਮਿਲ ਗਿਆ, ਉਹਦੇ ਤੋਂ ਇਹ ਦੇਖ ਕੇ ਦੱਸ ਸਕਦੇ ਆ ਵੀ ਇਹਦੇ ਫਲਾਨੀ ਜੀਨਸ ਵਿੱਚ ਫਲਾਨੀ ਪ੍ਰੋਟੀਨ 'ਚ ਨੁਕਸ ਆ, ਅਤੇ ਉਸ ਨੁਕਸ ਦੇ ਲਿਹਾਜ਼ ਨਾਲ ਉਹਦੀ ਦਵਾਈ ਉਸ ਢੰਗ ਨਾਲ ਬਣਾਈ ਜਾ ਸਕਿਆ ਕਰੂ, ਜਿਹਨੂੰ ਅਸੀਂ ਕਸਟਮ ਮੇਡ ਜਾਂ ਟੇਲਰ ਮੇਡ ਮੈਡੀਸਨ ਵੀ ਡਾਕਟਰ ਸਾਹਿਬ ਗੱਲ ਕਰ ਰਹੇ ਨੇ। ਅਤੇ ਮੈਂ ਥੋੜ੍ਹਾ ਜਿਹਾ ਤੁਹਾਡੇ ਪਿਛੋਕੜ ਬਾਰੇ ਵੀ ਪੁੱਛਣਾ ਚਾਹੁੰਦਾ, ਕਿਉਂਕਿ ਕਈ ਵਾਰ ਜਿਹੜੇ ਸਾਡੇ ਸਾਇੰਸ ਦੇ ਸਟੂਡੈਂਟ ਹੁੰਦੇ ਆ ਉਹਨਾਂ ਨੂੰ ਲੱਗਦਾ ਵੀ ਇਹ ਵੱਡੀਆਂ ਵੱਡੀਆਂ ਰਿਸਰਚਾਂ, ਵੱਡੀ ਵੱਡੀ ਖੋਜ ਪੜਤਾਲ, ਵੱਡੇ ਵੱਡੇ ਸਾਇੰਟਿਸਟ ਇਹ ਕਿਵੇਂ ਬਣਦੇ ਆ, ਤੁਹਾਡਾ ਪਿਛੋਕੜ ਕੀ ਆ, ਕਿਹੜੀ ਯੂਨੀਵਰਸਿਟੀ ਨਾਲ ਤੁਸੀਂ ਸੰਬੰਧ ਰੱਖਦੇ ਹੋ, ਪਿੰਡ ਸ਼ਹਿਰ ਕਿਹੜਾ?
ਹਾਂਜੀ, ਪਿੰਡ ਸ਼ਹਿਰ ਮੇਰਾ ਹੈ ਜੀ ਬਲਾਚੌਰ, ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਇੱਕ ਛੋਟਾ ਜਿਹਾ ਕਸਬਾ ਹੈ, ਉਹਦੇ ਵਿੱਚ ਹੀ ਮੇਰੀ ਸਕੂਲਿੰਗ ਹੋਈ, ਬੜੀ ਹੀ ਐਵਰੇਜ ਸਕੂਲਾਂ ਦੇ ਵਿੱਚ ਸਕੂਲਿੰਗ ਹੋਈ, ਕੋਈ 30 ਮਾਰਕਾਂ ਨਹੀਂ ਸੀ, ਕੋਈ ਤੋਪ ਨਹੀਂ ਸੀ, ਬੜਾ ਹੀ ਐਵਰੇਜ ਸੀ ਸਾਰਾ ਕੁਛ। ਅਤੇ ਉਸ ਤੋਂ ਬਾਅਦ ਜਿਹੜੀ MSc ਕੀਤੀ ਮੈਂ, MSc ਬਾਇਓਟੈਕਨੋਲੋਜੀ ਕੀਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਅਤੇ ਉਸ ਤੋਂ ਬਾਅਦ ਮੈਂ ਇੱਥੇ ਆਇਆ PhD ਕਰਨ ਦੇ ਲਈ, ਯੂਨੀਵਰਸਿਟੀ ਆਫ ਨਿਊ ਸਾਊਥ ਵੇਲਸ ਤੋਂ ਮੈਂ PhD ਕੀਤੀ ਪ੍ਰੋਸਟੇਟ ਕੈਂਸਰ ਦੇ ਉੱਤੇ। ਸੋ ਕੋਈ ਐਡੀ ਗੱਲ ਨਹੀਂ ਹੈ, ਕੋਈ ਵੀ ਕਰ ਸਕਦਾ, ਕੋਈ ਐਂ ਨਹੀਂ ਹੈ ਕਿ ਜਿਹੜੇ ਸਾਇੰਟਿਸਟ ਬੈਠੇ ਹੋ ਪਤਾ ਨਹੀਂ ਉਹ ਕੀ ਚੀਜ਼ਾਂ ਨੇ, ਜਿਹਦੇ ਵਿੱਚ ਲਗਨ ਹੈ, ਜਿਹਦੇ ਵਿੱਚ ਮਿਹਨਤ ਹੈ, ਜਿਹਦੇ ਵਿੱਚ ਜਜ਼ਬਾ ਹੈ ਜੀ, ਉਹ ਜ਼ਰੂਰ ਕਰੇਗਾ। ਸੌਖਾ ਨਹੀਂ ਹੈ, ਬਹੁਤ ਜ਼ੋਰ ਲੱਗਦਾ, ਸੌਖਾ ਨਹੀਂ ਹੈ, ਜ਼ੋਰ ਬਹੁਤ ਲੱਗਦਾ, ਲੇਕਿਨ ਜ਼ਰੂਰ ਕਰੋਗੇ, ਮਜ਼ਾ ਵੀ ਆਏਗਾ, ਕਿਉਂਕਿ ਤੁਸੀਂ ਕੁਛ ਇਹੋ ਜਿਹਾ ਕਰ ਰਹੇ ਹੋ ਜਿਹਦੇ ਨਾਲ ਤੁਹਾਨੂੰ ਇਹ ਲੱਗਦਾ ਕਿ ਮੈਂ ਪੋਜ਼ਿਟਿਵ ਕੰਟਰੀਬਿਊਸ਼ਨ ਹੈ ਸੋਸਾਇਟੀ ਦੇ ਪ੍ਰਤੀ, ਨਹੀਂ ਕੁਛ ਨਾ ਕੁਛ ਕਿਸੇ ਨਾ ਕਿਸੇ ਤਰੀਕੇ ਨਾ ਥੋੜ੍ਹੀ ਬਹੁਤੀ ਆਪਣੀ ਵੀ ਤੁਸੀਂ ਕੰਧ ਦੇ ਵਿੱਚ ਕੋਈ ਇੱਟ ਲਾ ਦਿੰਦੇ। ਸੋ ਇਹ ਸਾਰੀ ਦੁਨੀਆ ਕੋਸ਼ਿਸ਼ ਕਰ ਰਹੀ ਹੈ, ਅਸੀਂ ਵੀ ਕਰ ਰਹੇ ਹਾਂ। ਕੈਂਸਰ ਬੜੀ ਟ੍ਰਿਕੀ ਬਿਮਾਰੀ ਹੈ ਜੀ, ਬਹੁਤ, ਇਹਨੂੰ ਕਿਹਾ ਇੱਕ ਬੰਦੇ ਨੇ ਐਮਪਰਰ ਆਫ ਆਲ ਮੈਲਡੀਜ਼, ਮਤਲਬ ਸਾਰੀਆਂ ਬਿਮਾਰੀਆਂ ਦਾ ਸਰਤਾਜ, ਈਵਨ ਕਿ ਏਡਸ ਤੋਂ ਵੀ ਭਿਆਨਕ ਕਿਹਾ ਗਿਆ। ਪਰ ਇੱਦਾਂ ਨਹੀਂ ਵੀ ਬਹੁਤ ਜ਼ਿਆਦਾ ਕੈਂਸਰ ਨਾਮ ਦਾ ਸ਼ਬਦ ਸੁਣ ਕੇ ਡਰ ਜਾਓ, ਕਾਫੀ ਕੁਛ ਹੋ ਚੁੱਕਿਆ ਹੈ, ਕਾਫੀ ਕੈਂਸਰਾਂ ਦੀਆਂ ਅਰਲੀ ਸਟੇਜਸ 'ਤੇ ਰੋਕਥਾਮ ਹੋ ਰਹੀ ਹੈ, ਨਵੀਆਂ ਨਵੀਆਂ ਟ੍ਰੀਟਮੈਂਟਸ ਲੱਭੀਆਂ ਜਾ ਰਹੀਆਂ, ਨਵੇਂ ਨਵੇਂ ਬਾਇਓਮਾਰਕਰ ਲੱਭੇ ਜਾ ਰਹੇ ਨੇ, ਚੀਜ਼ਾਂ ਲੱਭੀਆਂ ਜਾ ਰਹੀਆਂ ਜਿਹਦੇ ਵਿੱਚ ਕਿ ਡਿਟੈਕਸ਼ਨ ਛੇਤੀ ਹੋ ਜਾਂਦੀ ਹੈ ਜਾਂ ਵਧੀਆ ਤਰੀਕੇ ਨਾਲ ਇਲਾਜ ਹੋ ਜਾਂਦਾ ਹੈ। ਸੋ ਕਾਫੀ ਕੁਛ ਹੈ ਅਤੇ ਕਾਫੀ ਕੁਛ ਉਮੀਦਾਂ ਬਣੀਆਂ ਹੋਈਆਂ ਨੇ, ਉਹ ਚੰਗੀਆਂ ਉਮੀਦਾਂ ਨੇ, ਅਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਕੁਛ ਸਾਲਾਂ ਵਿੱਚ ਇੱਕ ਸਮਾਂ ਐਸਾ ਆਏਗਾ ਵੀ ਜਦੋਂ ਅਸੀਂ ਕਹਾਂਗੇ ਵੀ ਕੈਂਸਰ ਕਦੀ ਹੁੰਦਾ ਸੀ।
ਰੱਬ ਕਰੇ ਉਹ ਦਿਨ
ਆਵੇ। ਹਾਂਜੀ, ਜ਼ਰੂਰ,
ਤੁਹਾਡੀਆਂ ਮਿਹਨਤਾਂ ਨੂੰ ਫਲ ਫੁੱਲ ਲੱਗਣ, ਅਤੇ ਜਾਂਦੀ ਵਾਰ ਕਿਉਂਕਿ ਸਾਇੰਸ ਵੀਕ ਵੀ ਮਨਾ ਕੇ ਹਟੇ ਹਾਂ ਆਪਾਂ, ਅਤੇ ਜਿਹੜੇ ਵਿਦਿਆਰਥੀ ਚਾਹੁੰਦੇ ਆ ਕੈਂਸਰ ਰਿਸਰਚ 'ਚ ਆਪਣਾ ਕਰੀਅਰ ਦੇਖਦੇ ਆ, ਉਹਨਾਂ ਨੂੰ ਤੁਹਾਡਾ ਕੀ ਸੁਨੇਹਾ?
ਉਹਨਾਂ ਨੂੰ ਇਹੀ ਸੁਨੇਹਾ ਜੀ ਕਿ ਆਪਣਾ ਜੋ ਤੁਸੀਂ ਅਗਰ ਤੁਸੀਂ ਹਿੰਦੁਸਤਾਨ ਦੇ ਵਿੱਚ ਹੋ ਤਾਂ ਮੇਕ ਸ਼ੋਰ ਕਰੋ ਕਿ ਤੁਹਾਡੇ ਗ੍ਰੇਡਸ ਵਧੀਆ ਨੇ, ਤੁਸੀਂ ਕੰਮ ਵਧੀਆ ਤਰੀਕੇ ਨਾਲ ਕੀਤਾ ਹੋਇਆ, ਤੁਹਾਡਾ CV ਚੰਗੇ ਤਰੀਕੇ ਨਾਲ ਤਿਆਰ ਹੈ, ਤੁਸੀਂ ਕੋਈ ਨਾ ਕੋਈ ਰਿਸਰਚ ਪ੍ਰੋਜੈਕਟ ਕੀਤਾ ਹੋਇਆ, ਪੇਪਰ ਪਬਲਿਸ਼ ਕੀਤਾ ਹੋਇਆ, ਉਹ ਤੋਂ ਬਿਨਾਂ ਇੱਥੇ PhD ਜੇ ਤੁਸੀਂ ਕਰਨਾ ਚਾਹੁੰਦੇ ਮਿਲਣਾ ਬੜਾ ਮੁਸ਼ਕਿਲ ਹੈ। ਪਰ ਜੇ ਦੂਜਾ ਪਾਥਵੇ ਕੋਈ ਬੰਦਾ ਇੱਥੇ ਆ ਕੇ ਸਾਇੰਸ ਦੀ ਡਿਗਰੀ ਕਰਨਾ ਚਾਹੁੰਦਾ ਅਤੇ ਉਸ ਤੋਂ ਬਾਅਦ PhD 'ਚ ਵੀ ਜਾਇਆ ਜਾ ਸਕਦਾ ਹੈ ਜਾਂ ਰਿਸਰਚ ਦੇ ਜਾਂ ਮੈਡੀਕਲ ਰਿਸਰਚ ਦੇ ਕਿਸੇ ਵੀ ਫੀਲਡ 'ਚ ਵੀ ਜਾਇਆ ਜਾ ਸਕਦਾ ਹੈ। ਸੋ ਕਾਫੀ ਤਰੀਕੇ ਨੇ, ਕਈ ਵਾਰੀ ਬ੍ਰੇਕ ਮਿਲਣੀ ਔਖੀ ਹੁੰਦੀ ਹੈ, ਪਰ ਇੱਕ ਵਾਰੀ ਜੇ ਤੁਹਾਨੂੰ ਮਿਲ ਜਾਂਦੀ ਹੈ ਫਿਰ ਤੁਸੀਂ ਕਰ। ਪੈਸ਼ਨ ਵਾਲਾ ਫੀਲਡ ਹੈ ਜੀ ਇਹ, ਮੈਂ ਪਹਿਲਾਂ ਦੱਸਦਾ, ਜ਼ਿਆਦਾ ਪੈਸ਼ਨ ਹੈ, ਕੋਈ ਕਮਰਸ਼ੀਅਲ ਇੰਨਾ ਹੈ ਨਹੀਂ।
ਜਿਵੇਂ ਆਰਮੀ 'ਚ ਨਹੀਂ ਪੁੱਛਦੇ ਡੂ ਯੂ ਹੈਵ ਇਟ ਇਨ ਯੂ, ਉਹ ਬੜੀ ਜ਼ਰੂਰੀ ਚੀਜ਼ ਹੈ। ਡਾਕਟਰ ਸਾਹਿਬ ਆਪਣਾ ਈਮੇਲ ਆਈਡੀ ਜ਼ਰੂਰ ਦੱਸ ਦਿਓ, ਤਾਂ ਕਿ ਅਗਰ ਕੋਈ ਵਿਦਿਆਰਥੀ ਤੁਹਾਨੂੰ ਗਾਈਡੈਂਸ ਲੈਣੀ ਚਾਹੁੰਦਾ ਤੁਹਾਡੀ, ਜਾਂ ਪੁੱਛਣਾ ਚਾਹੁੰਦਾ ਕੋਈ ਸਵਾਲ, ਅਗਰ ਤੁਸੀਂ ਅਵੇਲੇਬਲ ਹੋ ਆਪਣੇ ਸਮੇਂ ਦੇ ਲਿਹਾਜ਼ ਨਾਲ, ਹਫ਼ਤੇ ਦੋ ਹਫ਼ਤੇ ਬਾਅਦ ਉਹਨੂੰ ਵੀ ਤੁਸੀਂ ਈਮੇਲ ਦਾ ਜਵਾਬ ਦੇ ਸਕਦੇ ਹੋ।
ਹਾਂਜੀ, ਈਮੇਲਾਂ ਕਾਫ਼ੀ ਆਉਂਦੀਆਂ ਵੀ ਰਹਿੰਦੀਆਂ, ਕੋਸ਼ਿਸ਼ ਕਰਾਂਗੇ ਕਿ ਜਵਾਬ ਦਈਏ। ਜੇ ਓਪਰਚੁਨਿਟੀ ਨਹੀਂ ਤਾਂ ਇੱਕ ਸਲਾਹ ਜ਼ਰੂਰ ਦੇ ਸਕਦੇ। ਮੇਰਾ ਹੈ ਜੀ vrinder.jeet@qut.edu.au। ਜੇ ਤੁਸੀਂ ਪ੍ਰੋਗਰਾਮ 'ਚ ਮੇਰੇ ਨਾਂ ਦੀ ਡਿਟੇਲ ਵੀ ਹੋਊਗੀ, ਡਾਕਟਰ ਵਰਿੰਦਰਜੀਤ ਜੇ ਤੁਸੀਂ ਟਾਈਪ ਕਰ ਦਿਓ ਤਾਂ ਤੁਹਾਨੂੰ ਮੇਰੇ ਖਿਆਲ ਸਾਰੀ
ਕਿਊਟੀ ਤੁਹਾਡੀ ਕੁਈਨਜ਼ਲੈਂਡ ਯੂਨੀਵਰਸਿਟੀ ਆਫ ਟੈਕਨੋਲੋਜੀ।
ਹਾਂਜੀ, ਕਿਊਟੀ ਸਾਡੀ ਯੂਨੀਵਰਸਿਟੀ ਹੈ
ਜੀ। ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਸਮਾਂ ਕੱਢਣ ਲਈ।
SBS, 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 SB